गौड़ी राग दी दूसरी वार 318 अंग ते दूसरा श्लोक बख्शिश कर रहे ने। श्लोक महला पंजवा। चेताई ता चेत साहिब सच्चा सो तनी। महाराज कहने भाई चेताई तो भाव बुद्धि होई ता उस वाहिगुरु नूं चेत जे तेरे अंदर बुद्धि है। अथवा कहने तेन जे चेता है मां दे उदर दे विच जो तेने नाम जपण दा भाई इकरार कीता सी गुरमुखां करां उपर हर चेतिया उहदा चेता है तां चेतना कर। अथवा फरमाउंदे तेनू इह गल चेताई हुंदा है याद करवाई है हुण तां याद कर चेतना कर उह साहिब सच्चा जो धणी मालक है उहनूं याद कर चेताई तां चेत। नानक सतगुर सेव चढ़ बोहित भौजल पार पाओ। हुण महाराज कथन करदे ने कि सतगुरां दी सेवा करके नाम ज्ञान रूपी जहाज दे उत्ते चढ़ के संसार समुंदर तों पार होना कर। क्योंकि संसार समुंदर तों जिहड़ा पार होना है पाप 84 दे गेड़े तों निकलना है जो सचखंड की प्राप्ति है वह नाम दे जहाज उपर ही हुंदी है। महला पंजवा। वाउ संदे कपड़े पहरह गर्भ गवार। वाउ संदे हुंदे ने हवा दे कपड़े भाव मलमलां आदिक जो हवा दे आउण करके अंदर दी हवा क्रॉस हुंदी जिन्हां दे समर कूल पाउना है अते उन्हां नूं पहर के फिर ये गवार जिहड़े पुरश ने हंकारी हो रहे साडे कोल बड़े वधिया वधिया कपड़े आ भई गरीब आदमी तो पा ही नहीं सकता है ढाके की मलमल है ये दूजी मलमल है उस तो होर ज्यादा वधिया है। अथवा कहने वायुवादक जिहड़े पंज तत् ने इन्हां तत्तां दे रचे हुए जो शरीर रूप कपड़े ने ये जिहड़ा मूर्ख इंसान है उन्हां शरीरां रूप कपड़िया नूं पहन के बड़ा हंकारी हुंदा मेरा शरीर बड़ा वधिया है मेरा रंग बड़ा सोहना है अथवा मेरा कद बड़ा लंबा है मेरे अंदर बड़ी ताकत है। नानक नाल ना चलनी जल बल होए छार। हुण महाराज जी फरमाउंदे ने इहना कादा हंकार करना है प्रतख कपड़े अते शरीरां रूप कपड़े परलोक विच किसे दे नाल नहीं चलणगे क्योंकि इत्थे ही सड़ बल के सवाह हो जाणगे। इह महाराज सच्चे पातशाह आपां नूं फरमाउंदे ने भाई शरीर दा माण नहीं करीदा कपड़ियां दा माण नहीं करीदा इह नाल नहीं जाणे किसे दे अज तक नाल गए नहीं हन होए भसमड़ भौर सिधाया। भसम दा सवाह दा माड़ा ही बन जांदा भौर विचों निकल के आत्मा चली जांदी है। पौड़ी सही उभरे जगै विच जो सच्चा रखे मोह डिठै तिन कै जीवी है हर अमृत चखे। जिहड़े पुरश सच्चे वाहिगुरु ने आप हथ दे के रखे ने उही जगत विचों बचे ने काम क्रोध लोभ मोह हंकार तों कोई हरिया बूट रहो री सो उही जगत विचों उभरे तो भाव बचे ने जो हरी नाम अमृत नूं चखदे ने भाव जपदे ने सो उन्हां दा मूँह भाव देखण नाल उन्हां दा दर्शन करन नाल ही जीवीदा है। रब दे प्यारिआं दे दर्शन करके मन दे उत्ते चंगा अक्स पैंदा। कई बंदिआं दे मूँह नूं देखदिआं सार विकार ही पैदा हो जांदे ने कई बंदिआं दे मूँह नूं देखदिआं सार होर ही प्रकार दे साडे मन दे ख्यालात बन जांदे ने क्योंकि जिहा जिहा कोई कर्म करदा उहदा अक्स पैंदा। रब दे प्यारिआं दे दर्शन करके माड़ा अक्स नहीं पैंदा उहनां नूं देख के नाम चित आउंदा। काम क्रोध लोभ मोह संग साधा पखे कर किरपा प्रभ अपनी हर आप परखे। हुण संतां महात्मा दे संग विच टेके इस्तत हो के काम क्रोध लोभ मोह हंकार आदिकां नूं पखे हुंदा अभाव करे खत्म करे खा जावे इन्हां क्योंकि जिहड़े हन काम क्रोध लोभ मोह हंकार ये संतां दी संगत विच मिल के ही इन्हां नूं नाश करन दा तरीका आउंदा। तो महाराज सच्चे पातशाह फरमाउंदे ने जिन्हां उत्ते वाहिगुरु अपनी किरपा करदा है उन्हां नूं हरी आप ही परखदा भी है ते कित्थे डोलदे ने आप परख परख के जो देखे भी नहीं डिगदा आप ही पार लंघाउंदा आप ही परखदा। नानक चलतना जापनी को सकै न लखे। सतगुरु महाराज फरमाउंदे ने उहदे चलत कौतक जिहड़े वाहिगुरु दे जाणे नहीं जांदे अते ना ही सो इस करके इदंग रूप करके उहदे सरूप नूं कोई जाण सकदा। श्लोक महला पंजवा। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ ਜਿਤ ਦਿਨ ਵਿਸੈ ਪਾਰ ਬ੍ਰਹਮ ਫਿੱਟ ਪਲੇਰੀ ਰੁੱਤ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹੀ ਦਿਨ ਸੋਹਣਾ ਭਾਈ ਜਿਸ ਦਿਨ ਵਾਹਿਗੁਰੂ ਚੇਤੇ ਆਉਂਦਾ ਅਤੇ ਜਿਸ ਦਿਨ ਪਾਰ ਬ੍ਰਹਮ ਵਾਹਿਗੁਰੂ ਵਿਸਰ ਜਾਂਦੇ ਨੇ ਉਹ ਭਾਵੇਂ ਬਸੰਤ ਰੁੱਤ ਵੀ ਹੋਵੇ ਤਾਂ ਵੀ ਕਹਿੰਦੇ ਫਿੱਟੀ ਭਾਵ ਫਿੱਟੇ ਮੂੰਹ ਐਸੀ ਰੁੱਤ ਦਾ ਜਿਹਦੇ ਚ ਪਰਮਾਤਮਾ ਚੇਤੇ ਨਹੀਂ ਆਇਆ। ਭਾਵੇਂ ਮਨੁੱਖਾ ਦੇਹ ਰੂਪੀ ਜੋਬਨ ਅਵਸਥਾ ਰੂਪੀ ਕਲਯੁਗ ਸਮਾਂ ਰੂਪੀ ਭਲੀ ਰੁੱਤ ਵੀ ਹੈ ਤਾਂ ਵੀ ਉਹ ਤਰਕਾਰ ਯੋਗ ਨੇ ਫਿਟਕਾਰ ਹੈ ਪੈਂਦੀ ਉਹਨਾਂ ਨੂੰ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸ। ਮਹੱਲਾ ਪੰਜਵਾ ਨਾਨਕ ਮਿੱਤਰ ਆਈ ਤਿਸ ਸਿਉਂ ਸਭ ਕਿਛ ਜਿਸ ਕਹਿ ਹਾਥ ਕੁਮਿੱਤਰਾ ਸੇ ਹੀ ਕਾਂਢੀ ਹੈ ਇੱਕ ਵੇਖ ਨਾ ਚੱਲ ਲਹਿ ਸਾਥ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਫਰਮਾਉਂਦੇ ਨੇ ਭਾਈ ਉਸ ਪਰਮਾਤਮਾ ਨਾਲ ਮਿੱਤਰਤਾ ਕਰ ਜਿਹਦੇ ਹੱਥ ਵਿੱਚ ਸਾਰਾ ਕੁਝ ਹੈ। ਉਹ ਜਿਹੜੇ ਸੰਬੰਧੀ ਵਗੈਰਾ ਤਾਂ ਖੋਟੇ ਮਿੱਤਰ ਕਹੀਦੇ ਬਿਪਤਾ ਸਮੇਂ ਪਰਲੋਕ ਰਸਤੇ ਵਿੱਚ ਜਿਹੜਾ ਸਰੀਰ ਹੈ ਇਹ ਕਦਮ ਭਰ ਵੀ ਨਾਲ ਨਹੀਂ ਚੱਲਦਾ ਨਾ ਸਰੀਰ ਨਾ ਸੰਬੰਧੀ ਨਾ ਦੋਸਤ ਨਾ ਮਿੱਤਰ ਨਾ ਪੈਸਾ ਕੋਈ ਚੀਜ਼ ਪਰਲੋਕ ਰਸਤੇ ਇੱਕ ਛਿਨ ਮਾਤਰ ਵੀ ਨਾਲ ਨਹੀਂ ਜਾਂਦੀ। ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਵਹੁ ਪਾਈ ਜੇ ਸਿਮਤ ਸੁਖ ਪਾਈ ਹੈ ਸਭ ਦਿਖਾ ਬੁਝਾਈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਸੁਭ ਗੁਣਾਂ ਦਾ ਨਿਧਾਨ ਹੁੰਦਾ ਖਜ਼ਾਨਾ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਗੁਰਮੁਖੋ ਉਹਨੂੰ ਮਿਲ ਕੇ ਸਾਰੇ ਪੀਣਾ ਕਰੋ ਸਤਸੰਗਤ ਵਿੱਚ ਬਹਿ ਕੇ ਇਕਾਗਰ ਮਨ ਹੋ ਕੇ ਅੰਮ੍ਰਿਤ ਵੇਲੇ ਉੱਠ ਕੇ ਜਿਸ ਨਾਮ ਦੇ ਸਿਮਰਨ ਕਰਕੇ ਸੁਖ ਪਾਈ ਦਾ ਅਤੇ ਵਿਸ਼ੇ ਵਿਕਾਰਾਂ ਦੀ ਸਾਰੀ ਤ੍ਰੇਹੀ ਬੁੱਝ ਜਾਂਦੀ ਹੈ ਤ੍ਰਿਸ਼ਨਾ ਹੀ ਮੁੱਕ ਜਾਂਦੀ ਹੈ ਕਿ ਨਾਮ ਜਪਣ ਨਾਲ ਜਿਹੜਾ ਰਸ ਪ੍ਰਗਟ ਹੁੰਦਾ ਜ਼ਬਾਨ 'ਚ ਹੌਲੀ ਹੌਲੀ ਇਹ ਰਸ ਵਿਕਾਰਾਂ ਨੂੰ ਖਤਮ ਹੀ ਕਰ ਦਿੰਦਾ ਅੰਦਰੋਂ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖਰ ਹੈ ਨਾ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਪਾਰ ਬ੍ਰਹਮ ਸਤਿਗੁਰਾਂ ਦੀ ਸੇਵਾ ਕਰ ਕਿਉਂਕਿ ਸਤਿਗੁਰੂ ਨੂੰ ਪਾਰ ਬ੍ਰਹਮ ਜਾਣ ਕੇ ਸੇਵਾ ਕਰ ਫਿਰ ਤੈਨੂੰ ਕੋਈ ਭੁੱਖ ਨਾ ਵਿਆਪੇਗੀ। ਮਹਾਰਾਜ ਫਰਮਾਉਂਦੇ ਤੇਰੇ ਮਨ ਦੇ ਸਾਰੇ ਜਿੰਨੇ ਮਨੋਰਥ ਨੇ ਸਾਰੇ ਪੂਰਨ ਹੋ ਜਾਣਗੇ ਅਮਰਾ ਪਦਵੀ ਪ੍ਰਾਪਤ ਕਰੇਗਾ ਅਮਰ ਮਰਨ ਤੋਂ ਰਹਿਤ ਪਦਵੀ ਪ੍ਰਾਪਤ ਕਰੇਗਾ ਸਲੋਕ ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਤੁਦ ਜੇਵਿੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ। ਮਹਾਰਾਜ ਜੀ ਕਥਨ ਕਰਦੇ ਨੇ ਇਹ ਪਾਰ ਬ੍ਰਹਮ ਪਰਮੇਸ਼ਰ ਜੀ ਤੇਰੇ ਜਿੱਡਾ ਵੱਡਾ ਤੂੰ ਆਪ ਹੀ ਹੈ ਜਿੱਡਾ ਵੱਡਾ ਤੂੰ ਆਪ ਹੈ ਉਹ ਤੂੰ ਹੀ ਜਾਣਦਾ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਅਸੀਂ ਤਾਂ ਸਾਰਿਆਂ ਨੇ ਬਚਨ ਸਮਝ ਕੇ ਕਿ ਵਾਹਿਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ ਫਿਰ ਛੋਟਿਆਂ ਮੋਟਿਆਂ ਦੀ ਸ਼ਰਨ ਕੀ ਗ੍ਰਹਿਣ ਕਰਨੀ ਹੈ ਅਸਾਂ ਤਾਂ ਆਪ ਦੀ ਸ਼ਰਨ ਹੀ ਗ੍ਰਹਿਣ ਕੀਤੀ ਹੈ। ਸਲੋਕ ਮਹਲਾ ਪੰਜਵਾ ਡਿੱਠੜੋ ਹੱਬ ਠਾਏ ਊਣ ਨਾ ਕਾਈ ਜਾਏ ਨਾਨਕ ਲੱਧਾ ਤਿੰਨ ਸੁਆਹੋ ਜਿੰਨਾ ਸਤਿਗੁਰ ਭੇਟੇ ਆ। ਹੱਬ ਠਾਏ ਹੁੰਦਾ ਸਭ ਜਗ੍ਹਾ ਤੇ ਵੇਖਿਆ ਕੋਈ ਜਗ੍ਹਾ ਊਣ ਤੋਂ ਭਾਵ ਖਾਲੀ ਨਹੀਂ ਪਰਮੇਸ਼ਰ ਤੋਂ ਬਿਨਾਂ ਸਭ ਥਾਈ ਵਾਹਿਗੁਰੂ ਆਪ ਵਿਆਪਕ ਨੇ ਸਤਿਗੁਰੂ ਵਿਆਪਕ ਰੂਪ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਨੂੰ ਸਤਿਗੁਰ ਭੇਟਿਆ ਤੋਂ ਭਾਵ ਮਿਲੇ ਨੇ ਉਹਨਾਂ ਨੂੰ ਜਿਹੜਾ ਹੈ ਨਾ ਸਵਾਉ ਪ੍ਰਯੋਜਨ ਜਿਹੜਾ ਉਹਨਾਂ ਦਾ ਜਾਂ ਅਥਵਾ ਆਨੰਦ ਪ੍ਰਾਪਤ ਹੋਇਆ ਜ਼ਿੰਦਗੀ ਦਾ ਅਸਲੀ ਪ੍ਰਯੋਜਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਆਤਮਕ ਆਨੰਦ। 319 ਅੰਗ ਤੇ ਮਹਾਰਾਜ ਫਰਮਾਉਂਦੇ ਨੇ ਮਹੱਲਾ ਪੰਜਵਾ ਦਮਨੀ ਚਮਤਕਾਰ ਤਿਉਂ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਜਿਵੇਂ ਖੇ ਹੁੰਦਾ ਆਕਾਸ਼ ਵਿੱਚ ਨਾ ਦਾਮਨੀ ਹੁੰਦੀ ਬਿਜਲੀ ਬਿਜਲੀ ਦਾ ਲਿਸ਼ਕਾਰਾ ਪੈਂਦਾ ਥੋੜੇ ਚਿਰ ਵਾਸਤੇ ਇਕਦਮ ਚਮਕ ਕੇ ਹਟ ਜਾਂਦੀ ਹੈ। ਕਹਿੰਦੇ ਨੇ ਇਸੇ ਪ੍ਰਕਾਰ ਹੀ ਇਹ ਜਿਹੜਾ ਵਰਤਾਰਾ ਨਾ ਸੰਸਾਰ ਦਾ ਜਗਤ ਦਾ ਵਰਤਾਰਾ ਇਹ ਥੋੜੇ ਚਿਰ ਰਹਿਣ ਵਾਲਾ ਹੀ ਹੈ ਇਹ ਬਸ ਐਵੇਂ ਇੱਕ ਸੁਪਨਾ ਜਿਹਾ ਹੁੰਦਾ 10-20 ਸਾਲਾਂ ਬਾਅਦ ਕੁਛ ਹੋਰ ਹੀ ਹੋਇਆ ਹੁੰਦਾ 30 ਸਾਲਾਂ ਬਾਅਦ ਕੁਛ ਹੋਰ ਹੀ ਹੋਇਆ ਹੁੰਦਾ। ਦੁਨੀਆਂ ਇੱਕ ਤਰ੍ਹਾਂ ਬਦਲੇ ਜੀ ਗਈ ਪਿਛਲੇ ਸਾਲਾਂ ਤੋਂ ਲੈ ਕੇ ਦੇਖੋ ਫਿਰ ਆਉਣ ਵਾਲੇ ਸਮੇਂ 'ਚ 5-10 ਸਾਲ ਨੂੰ ਕੁਛ ਹੋਰ ਹੀ ਹੋ ਜਾਣਾ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਾਏ ਤੋਂ ਭਾਵ ਉਹ ਵਸਤੂ ਜਿਹੜੀ ਸੋਭਨੀਕ ਹੈ ਕਿਹੜੀ ਜੀ ਕਿ ਜਿਹੜਾ ਉਸ ਧਣੀ ਪਰਮਾਤਮਾ ਦਾ ਨਾਮ ਜਪਣਾ ਉਸ ਪੁਰਸ਼ ਦੀ ਪਦਾਰਥਾਂ ਰੂਪੀ ਸਾਰੀ ਵਸਤੂ ਸੋਭਨੀਕ ਸੋਭਨੀਕ ਤੋਂ ਭਾਵ ਸਫਲ ਹੋ ਜਾਂਦੀ ਹੈ ਜਿਹੜਾ ਰੱਬ ਦਾ ਪਿਆਰਾ ਉਹ ਧਣੀ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ। ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ। ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ। ਸਾਰੀਆਂ ਸਿਮਰਤੀਆਂ ਜਿਹੜੀਆਂ ਨੇ ਸ਼ਾਸਤਰਾਂ ਨੂੰ ਸੋਧਿਆ ਵੀ ਹੈ, ਵਿਚਾਰਿਆ ਚੰਗੀ ਤਰ੍ਹਾਂ ਘੋਖਿਆ, ਪਰ ਉਸ ਪਰਮਾਤਮਾ ਦੀ ਕੀਮਤ ਅੱਜ ਤੱਕ ਕਿਸੇ ਨੇ ਵੀ ਨਹੀਂ ਜਾਣੀ। ਜੋ ਮਨੁੱਖ ਸੰਤਾਂ ਦੇ ਸੰਗ ਵਿੱਚ ਮਿਲਦਾ ਉਹ ਹਰੀ ਦੇ ਰੰਗ ਨੂੰ ਮਾਣੀ ਤੋਂ ਪਾਵਾ ਆਨੰਦ ਨੂੰ ਭੋਗਦਾ। ਕਈ ਵਾਰ ਐਸਾ ਆ ਜਾਂਦਾ ਕਿ ਸਿਮਰਤੀਆਂ ਸ਼ਾਸਤਰ ਜਾਂ ਅਵਤਾਰਾਂ ਦੇ ਬਾਰੇ ਸਤਿਗੁਰੂ ਕਦੋਂ ਜ਼ਿਕਰ ਕਰਦੇ ਨੇ, ਸੋ ਕਈ ਵੀਰਾਂ ਨੂੰ ਇਹ ਹੋ ਜਾਂਦਾ ਕਿ ਪਤਾ ਨਹੀਂ ਉਹਨਾਂ ਦੀ ਨਿੰਦਿਆ ਹੋ ਰਹੀ ਹੈ ਇਹਦੇ ਚ। ਨਹੀਂ, ਨਿੰਦਿਆ ਨਹੀਂ ਹੋ ਰਹੀ, ਅਸਲ ਵਿੱਚ ਇਹ ਭੁਲੇਖਾ ਉਹਨਾਂ ਨੂੰ ਪੈਂਦਾ ਜਿਨ੍ਹਾਂ ਨੇ ਗੀਤਾ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ, ਜਿਨ੍ਹਾਂ ਨੇ ਹੋਰ ਸਾਰੇ ਜਿਹੜੇ ਧਾਰਮਿਕ ਗ੍ਰੰਥ ਨੇ ਵੇਦਾਂ ਨੂੰ ਚੰਗੀ ਤਰ੍ਹਾਂ ਨਹੀਂ ਵਾਚਿਆ ਹੈ। ਸੋ ਇਸੇ ਪ੍ਰਕਾਰ ਹੋਰ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਸੋ ਇਸੇ ਪ੍ਰਕਾਰ ਸ਼ਿਵ ਪੁਰਾਣ ਆਦਿਕ ਜਿਹੜੇ 18 ਪੁਰਾਣ ਨੇ, ਉਪਨਿਸ਼ਦਾਂ ਨੇ, ਚੰਗੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਅਤੇ ਫਿਰ ਉਹਦੇ ਵਿੱਚੋਂ ਦੇਖੋ ਕੀ ਲਿਖਿਆ ਹੋਇਆ, ਕਿ ਉੱਥੇ ਵੀ ਇਹੀ ਲਿਖਿਆ ਹੋਇਆ। ਸ਼੍ਰੀ ਕ੍ਰਿਸ਼ਨ ਜੀ ਨੇ ਵੀ ਇਹੀ ਕਿਹਾ ਗੀਤਾ ਦੇ ਉਪਦੇਸ਼ ਵਿੱਚ ਪਹਿਲੇ ਕਾਂਡ ਵਿੱਚ ਹੀ ਅਰਜਨ ਜੀ ਨੂੰ, ਇਹ ਅਰਜਨ ਜਿਹੜੀ ਆ ਨਾ ਉਪਾਸ਼ਨਾ ਪਰਮੇਸ਼ਰ ਦੀ ਸਾਰਿਆਂ ਨਾਲ ਸ਼੍ਰੋਮਣੀ ਹੈ, ਬਾਕੀ ਜਿਹੜੇ ਥੱਲੇ ਵਾਲੇ ਦੇਵੀ ਦੇਵਤਾ ਨੇ ਇਹਨਾਂ ਦੀ ਉਪਾਸ਼ਨਾ ਨਾਲ ਚਾਰ ਪਦਾਰਥ ਤਾਂ ਮਿਲ ਜਾਂਦੇ ਨੇ, ਪਰ ਇਹਨਾਂ ਦੇ ਨਾਲ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਆਪਾਂ ਕੋਈ ਜਿਹੜੀ ਪ੍ਰਮਾਣ ਉਦਾਹਰਣ ਗੁਰਬਾਣੀ ਵਿੱਚ ਆਉਂਦੇ ਨੇ। ਕਈ ਵਾਰ ਕਈ ਐਸੇ ਸੱਜਣ ਮਿਲੇ ਜਿਹੜੇ ਕਹਿੰਦੇ ਸਾਡੇ ਅਵਤਾਰਾਂ ਬਾਰੇ ਕੋਈ ਇਹੋ ਜਿਹੀ ਗੱਲ ਕੀਤੀ ਹੋਈ, ਨਹੀਂ ਉਹਨਾਂ ਨੂੰ ਸਮਝਾਉਣਾ ਪੈਂਦਾ। ਸੋ ਜਿਵੇਂ ਕੋਈ ਪ੍ਰੇਮੀ ਮਿਲਿਆ ਸੀ ਇਸ ਵਾਰੀ ਤੇ ਉਹ ਕਹਿਣ ਲੱਗਿਆ ਕਿ ਗੁਰਬਾਣੀ ਦੇ ਅੰਦਰ ਇੱਕ ਤੁਕ ਲਿਖੀ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਕਹਿੰਦੇ ਉੱਥੇ ਹਿੰਦੂਆਂ ਨੂੰ ਮਾੜਾ ਕਿਹਾ, ਤੁਰਕਾਂ ਨੂੰ ਮਾੜਾ ਕਿਹਾ, ਇਹਨਾਂ ਗਿਆਨੀ ਜਿਹੜੇ ਹੁੰਦੇ ਨੇ ਤੁਹਾਡੇ ਵਰਗੇ ਜਾਂ ਸਿੱਖ ਹੁੰਦੇ ਨੇ ਇਹਨਾਂ ਨੂੰ ਸਿਆਣਾ ਕਿਹਾ। ਨਾਲੇ ਤਾਂ ਮੇਰਾ ਹਾਸਾ ਵੀ ਨਿਕਲਿਆ, ਮੈਂ ਕਿਹਾ ਹੁਣ ਤੈਨੂੰ ਪਤਾ ਤਾਂ ਹੈ ਨਹੀਂ ਬਾਣੀ ਦਾ ਕੀ ਭਾਵ ਹੈ। ਹਿੰਦੂ ਅੰਨਾ ਤੁਰਕੂ ਕਾਣਾ ਤੋਂ ਭਾਵ ਹੈ ਦੋਹਾਂ ਤੇ ਗਿਆਨੀ ਸਿਆਣਾ ਦਾ ਅਰਥ ਹੈ ਇੱਥੇ, ਜਿਹੜਾ ਇਹਨਾਂ ਦੋਨਾਂ ਚੋਂ ਬ੍ਰਹਮ ਗਿਆਨੀ ਬਣ ਜਾਂਦਾ। ਹਿੰਦੂਆਂ ਵਿੱਚੋਂ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਬਣੇ ਨੇ, ਸੋ ਇਹ ਵਸ਼ਿਸ਼ਠ ਮੁਨੀ ਜੀ ਆਦਿਕ ਬ੍ਰਹਮ ਗਿਆਨੀ ਹੋਏ ਨੇ। ਔਰ ਮੁਸਲਮਾਨ ਵੀਰਾਂ ਵਿੱਚੋਂ ਸਾਈਂ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਜੀ, ਪੀਰ ਬੁੱਢਣ ਸ਼ਾਹ ਜੀ, ਪੀਰ ਦੁਰਗਾਈ ਸ਼ਾਹ ਜੀ, ਉਹ ਬ੍ਰਹਮ ਗਿਆਨੀ ਸੀ, ਉਹ ਉੱਚੀ ਅਵਸਥਾ ਦੇ ਮਾਲਕ ਨੇ, ਉਹਨਾਂ ਦੀ ਸਮਬਿਰਤੀ ਹੋ ਗਈ, ਉਹਨਾਂ ਲਈ ਨਾ ਕੋ ਬੈਰੀ ਨਾ ਹੀ ਬੇਗਾਨਾ ਦੀ ਅਵਸਥਾ ਆ ਗਈ। ਇਸੇ ਪ੍ਰਕਾਰ ਜਿਹੜੀਆਂ ਵੱਡੀਆਂ ਵੱਡੀਆਂ ਰੂਹਾਂ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਵਿੱਚ ਹੋਈਆਂ ਨੇ, ਬਹੁਤ ਸਾਰੇ ਮਹਾਂਪੁਰਖ ਸਾਰਿਆਂ ਧਰਮਾਂ ਵਿੱਚ ਹੀ ਹੁੰਦੇ ਨੇ। ਸੋ ਉਹਨਾਂ ਦੀ ਗੱਲ ਕੀਤੀ ਹੈ ਕਿ ਗਿਆਨਵਾਨ ਵਿਅਕਤੀ ਬ੍ਰਹਮ ਗਿਆਨੀ ਇਹਨਾਂ ਦੋਹਾਂ ਤੋਂ ਉੱਪਰ ਉੱਠ ਜਾਂਦਾ। ਇਸ ਕਰਕੇ ਕਦੇ ਵੀ ਕਿਸੇ ਵੀ ਵੀਰ ਨੂੰ, ਕਿਸੇ ਵੀ ਧਰਮ ਦੇ ਵੀਰ ਨੂੰ ਸ਼ੰਕਾ ਹੋਵੇ, ਉਹ ਸਾਡੇ ਨਾਲ ਜ਼ਰੂਰ ਗੱਲ ਕਰੇ ਵੀ ਆਹ ਮੈਨੂੰ ਸਮਝ ਨਹੀਂ ਲੱਗੀ, ਇਹ ਵੱਖਰੀ ਗੱਲ ਆ ਵੀ ਉਹਨੂੰ ਸਮਝ ਨਹੀਂ ਲੱਗੀ, ਪਰ ਮੈਂ ਉਹਦੀ ਤਸੱਲੀ ਕਰਾਊਂਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਤਾਂ ਨਿਰਵੈਰ ਨੇ, ਸੱਚੇ ਪਾਤਸ਼ਾਹ ਤਾਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਵਾਲੇ ਨੇ, ਇਹਨਾਂ ਵਿੱਚ ਕਦੇ ਵੀ ਇਹੋ ਜਿਹੀ ਗੱਲ ਨਹੀਂ ਆਊਗੀ ਜਿਹੜੀ ਕਿਸੇ ਦਾ ਦਿਲ ਦੁਖਾਵੇ। ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪਰਾਣੀ। ਕਰਤੇ ਪੁਰਖ ਪਰਮਾਤਮਾ ਦਾ ਜੋ ਸੱਚ ਨਾਮ ਹੈ, ਇਹੀ ਇੱਕ ਰਤਨਾ ਦੀ ਖਾਣ ਹੈ, ਜਿਹਦੇ ਮੱਥੇ ਤੇ ਪੂਰਬਲਾ ਸ੍ਰੇਸ਼ਟ ਲੇਖ ਲਿਖਿਆ ਹੁੰਦਾ ਨਾ, ਉਹੀ ਜਿਹੜਾ ਇਨਸਾਨ ਹੈ ਵਾਹਿਗੁਰੂ ਨੂੰ ਸਿਮਰਦਾ, ਉਹੀ ਭਾਵ ਪ੍ਰਾਣੀ ਇੱਥੇ ਲਿਖਿਆ ਪ੍ਰਾਣਾਧਾਰੀ ਜੀਵ ਨੂੰ ਕਹਿੰਦੇ ਪ੍ਰਾਣੀ, ਉਹੀ ਵਾਹਿਗੁਰੂ ਕਰਦਾ ਜਿਹਦੇ ਮਸਤਕ ਉੱਤੇ ਲੇਖ ਲਿਖਿਆ ਹੋਵੇ। ਤੋਸਾ ਦਿੱਚੈ ਸੱਚ ਨਾਮ ਨਾਨਕ ਮਹਿਮਾਣੀ। ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਅਸੀਂ ਜੋ ਇਸ ਸੰਸਾਰ ਵਿੱਚ ਮਹਿਮਾਣੀ ਪਰਾਉਣੇ ਆ ਸਾਰੇ ਜੀਵ, ਸਾਨੂੰ ਪਰਲੋਕ ਰਸਤੇ ਦਾ ਸੱਚ ਨਾਮ ਰੂਪੀ ਜਿਹੜਾ ਤੋਸਾ ਦਿੱਚਾ ਖਰਚਾ ਦਿਓ, ਸੱਚ ਨਾਮ ਰੂਪੀ ਸੋ ਖਰਚਾ ਦਿਓ ਤਾਂ ਅਸੀਂ ਮਹਿਮਾਣੀ ਪੂਜਿਆ ਹੋਵਾਂਗੇ। ਕਹਿਣ ਤੋਂ ਭਾਵ ਹੈ ਕਿ ਤੋਸਾ, ਪੁਰਾਣੇ ਲੋਕ ਖੰਡ ਮੈਦਾ ਅਤੇ ਘਿਓ ਦਾ ਇੱਕ ਤੋਸਾ ਜਿਹਾ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀ ਪੰਜੀਰੀ ਜੀ ਵਾਂਗੂ, ਰਸਤੇ 'ਚ ਤੁਰੇ ਜਾਣਾ ਹਫ਼ਤਾ 10 ਦਿਨ 20 ਦਿਨ ਉਹ ਖਾ ਕੇ ਗੁਜ਼ਾਰਾ ਕਰਦੇ ਸੀ। ਹੁਣ ਮਹਾਰਾਜ ਕਹਿੰਦੇ ਨੇ ਪਰਲੋਕ ਨੂੰ ਜਾਣ ਲਈ ਜਿਹੜੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਭਗਤੀ ਦੀ ਖੰਡ ਹੈ, ਔਰ ਇਸੇ ਪ੍ਰਕਾਰ ਜਿਹੜਾ ਨਾਲ ਮੈਦਾ ਹੈ ਅਤੇ ਘਿਓ ਹੈ, ਇਹ ਜਿਹੜਾ ਹੈ ਨਾਲ ਮੈਦਾ ਪ੍ਰੇਮ ਦਾ ਅਤੇ ਨਾਲ ਘਿਓ ਜਿਹੜਾ ਲੈ ਕੇ ਜਾਣਾ, ਵੈਰਾਗ ਦਾ ਮੈਦਾ ਪ੍ਰੇਮ ਦਾ ਘਿਓ ਆਦਿਕ, ਇਹ ਸਾਰਾ ਰਲਾ ਕੇ ਨਾਮ ਭਗਤੀ ਵੈਰਾਗ ਸਾਰੀਆਂ ਚੀਜ਼ਾਂ ਪਰਲੋਕ ਨੂੰ ਨਾਲ ਲੈ ਕੇ ਜਾਣੀਆਂ ਨੇ। ਤੋਸਾ ਅਥਵਾ ਗੁਰਬਾਣੀ ਅੰਦਰ ਤੋਸਾ ਸਿਰਫ ਨਾਮ ਨੂੰ ਹੀ ਮਹਾਰਾਜ ਨੇ ਬਚਨ ਕੀਤਾ। ਇਹ ਨਾਮ ਦਾ ਤੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਹਰੀ ਦਾ ਨਾਮ ਹੀ ਅੱਗੇ ਤੋਸਾ ਹੈ ਪਰਲੋਕ ਦੇ ਵਿੱਚ ਤੇਰੇ ਨਾਲ। ਸਲੋਕ ਮਹੱਲਾ ਪੰਜਵਾਂ। ਗੁਰਸਿੱਖਾਂ ਵੱਲੋਂ ਬੇਨਤੀ ਹੋਈ, ਮਹਾਰਾਜ ਕੋ ਜਿਹੜੇ ਆਮ ਅਮੀਰ ਲੋਕ ਦਿਖਦੇ ਪੈਸੇ ਵਾਲਾ ਬਹੁਤ ਸੁਖੀ ਹੋਣਗੇ। ਇਹ ਗੱਲ ਸੁਣ ਕੇ ਮਹਾਰਾਜ ਕਥਨ ਕਰਦੇ ਨੇ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਜਿਹੜੇ ਇਨਸਾਨ ਤੁਹਾਨੂੰ ਭਾਈ ਨੇਤਰਾਂ ਕਰਕੇ ਸੁਖੀ ਦਿਖਦੇ ਵੀ ਬੜਾ ਸੁਖੀ ਹੈ ਬੜਾ ਸੁਖੀ ਹੈ, ਕਹਿੰਦੇ ਉਹਨਾਂ ਦੇ ਅੰਦਰ ਸਗੋਂ ਬਹੁਤ ਹੀ ਚਿੰਤਾ ਰਹਿੰਦੀ ਹੈ, ਮੂਲ ਹੁੰਦਾ ਕਦਾ ਚਿੱਤ ਵੀ ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਉਤਰਦੀ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਸੱਚੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਹੀ ਨਹੀਂ ਲੱਥਿਆ ਅੱਜ ਤੱਕ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੋ ਦੁੱਖ। ਸਤਿਗੁਰੂ ਫਰਮਾਉਂਦੇ ਨੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ। ਮਹੱਲਾ ਪੰਜਵਾ। ਮੁੱਠੜੇ ਸੇਈ ਸਾਥ, ਜਿਨੀ ਸੱਚ ਨਾ ਲੱਦਿਆ, ਨਾਨਕ ਸੇ ਸਾਬਾਸ, ਜਿਨੀ ਗੁਰਮਿਲੇ ਇੱਕ ਪਛਾਣਿਆ। ਜਿਨ੍ਹਾਂ ਨੇ ਸੱਚ ਨਾਮ ਰੂਪੀ ਤੋਸੇ ਨੂੰ ਨਹੀਂ ਲੱਦਿਆ, ਉਹਨਾਂ ਦੇ ਸਾਥਾਂ ਦੇ ਸਾਥ ਲੁੱਟੇ ਗਏ ਰਸਤੇ ਚ। ਕਿਉਂ ਲੁੱਟੇ ਗਏ? ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ। ਉਹ ਲੁੱਟੇ ਜਾਂਦੇ ਨੇ ਰਸਤੇ ਦੇ ਵਿੱਚ, ਕਿਉਂਕਿ ਜਿਹੜੇ ਜਮਦੂਤ ਨੇ ਜਦੋਂ ਰਸਤੇ ਚ ਕੋਈ ਪਾਣੀ ਮੰਗਦਾ, ਉਹ ਕਹਿੰਦੇ ਇੱਕ ਪੁੰਨ ਛੱਡ, ਰੋਟੀ ਮੰਗੇ ਤਾਂ ਕਹਿੰਦੇ ਇੱਕ ਪੁੰਨ ਛੱਡ ਫਿਰ ਤੈਨੂੰ ਦੇਵਾਂਗੇ, ਸਾਨੂੰ ਦੇ ਇੱਕ ਪੁੰਨ। ਇਸ ਤਰ੍ਹਾਂ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਉਹਨਾਂ ਦੇ ਸਾਰੇ ਪੁੰਨ ਲੁੱਟ ਲਏ ਜਾਂਦੇ ਨੇ ਤੇ ਉਹ ਲੁੱਟੇ ਗਏ ਬਸ। ਨਾਮ ਧਨ ਨੂੰ ਕੋਈ ਖੋਹ ਨਹੀਂ ਸਕਦਾ, ਇਹੋ ਧਨ ਅਗਨੀ ਤਸਕਰੈ ਪਾਣੀ ਹੈ ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ, ਨਾਨਕ ਸੇ ਸਾਬਾਸ, ਜਿੰਨੀ ਗੁਰਮਿਲਿਕ ਪਛਾਣ ਹੈ। ਸਤਿਗੁਰੂ ਕਥਨ ਕਰਦੇ ਨੇ ਉਹ ਪੁਰਸ਼ ਧਨਤਾ ਦੇ ਯੋਗ ਨੇ ਜਿਨ੍ਹਾਂ ਨੇ ਗੁਰਾਂ ਦੇ ਨਾਲ ਮਿਲ ਕੇ ਨਾ ਇੱਕ ਵਾਹਿਗੁਰੂ ਨੂੰ ਪਛਾਣਿਆ। ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਿਮ੍ਰਿਥ ਆਪਣਾ ਬਿਨਸਹਿ ਸਭ ਮੰਦਾ। ਪੌੜੀ ਚ ਫਰਮਾਉਂਦੇ ਨੇ ਜਿਸ ਜਗ੍ਹਾ ਦੇ ਉੱਤੇ ਸੰਤ ਜਨ ਰੱਬ ਦੇ ਪਿਆਰੇ ਭਗਤੀ ਕਰਦੇ ਹੋਏ ਜਿਸ ਸਥਾਨ ਤੇ ਵੀ ਟਿਕੇ ਨੇ, ਕਿਉਂਕਿ ਉਹ ਸੰਤ ਜਨ ਆਪਣੇ ਸਮਰੱਥ ਸਵਾਮੀ ਪਰਮਾਤਮਾ ਨੂੰ ਸੇਵਦੇ ਨੇ, ਉਹਨਾਂ ਦਾ ਮੰਦਾ ਸੁਭਾਅ ਸਾਰਾ ਬਿਨਸ ਗਿਆ, ਇਸ ਕਰਕੇ ਉਹ ਥਾਂ ਸੋਭਨੀਕ ਹੋ ਜਾਂਦਾ ਹੈ। ਉਹ ਸੇਵਨ ਸਿਮ੍ਰਿਥ, ਸੱਸੇ ਉੱਤੇ ਟਿੱਪੀ, ਬੰਮੇ ਸਿਹਾਰੀ, ਪੈਰ ਚਰਾਰਾ, ਥੱਥੇ ਔਂਕੜ ਸਿਮ੍ਰਿਥ, ਤੇ ਇਸ ਤਰ੍ਹਾਂ ਪਾਠ ਬੋਲਣ। ਜਿੱਥੇ ਵੀ ਸਾਧੂ ਜਨ ਬੈਠ ਗਏ ਨੇ, ਚਾਹੇ ਉਹ ਸੋ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਬੈਠੇ ਜਾ ਕੇ ਉੱਥੇ ਰੌਣਕਾਂ ਲੱਗੀਆਂ ਹੋਈਆਂ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਭੁੱਚੋ ਵਾਲੇ ਮਹਾਂਪੁਰਖ, ਸੋ ਜਿੱਥੇ ਜਿੱਥੇ ਵੀ ਕੋਈ ਮਹਾਂਪੁਰਖ ਬੈਠਾ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ, ਜਿੱਥੇ ਜਿੱਥੇ ਵੀ ਕੋਈ ਮਹਾਂਪੁਰਖ ਜਾ ਕੇ ਬੈਠਾ, ਜਿੱਥੇ ਵੀ ਬੈਠੇ ਨੇ ਸਾਧ ਜਨ, ਨਾਮ ਜਪਿਆ ਹੈ ਜਿਨ੍ਹਾਂ ਨੇ, ਉਹ ਹੀ ਸਥਾਨ ਜਿਹੜੇ ਨੇ ਸੋਭਨੀਕ ਹੋ ਗਏ ਨੇ। ਸੋ ਜਿੱਥੇ ਵੀ ਭਾਈ ਹੇਮਾ ਜੀ ਜਾ ਕੇ ਬੈਠੇ ਪੁਰਾਤਨ ਗੁਰਸਿੱਖਾਂ ਦੇ ਵਿੱਚੋਂ, ਉਹ ਸਾਰੇ ਸਥਾਨ ਸੋਭਨੀਕ ਹੋਏ ਨੇ। ਪਤਤ ਉਦਾਹਰਣ ਪਾਰ ਬ੍ਰਹਮ ਸੰਤ ਬੇਦ ਕਹੰਦਾ, ਭਗਤ ਵੱਛਲ ਤੇਰਾ ਬਿਰਧ ਹੈ ਜੋਗੇ ਜੋਗੇ ਵਰਤਨ ਦਾ। ਸੰਤ ਅਤੇ ਬੇਦ, ਉਸ ਪਾਰ ਬ੍ਰਹਮ ਨੂੰ ਪਤਤ ਹੁੰਦਾ ਪਾਪੀ, ਪਾਪੀਆਂ ਦੇ ਉਦਾਹਰਣ ਵਾਲਾ ਕਹਿੰਦੇ ਨੇ। ਸਾਰੇ ਸੰਤ ਵੀ ਇਹੀ ਕਹਿੰਦੇ ਨੇ, ਸਾਰੇ ਵੇਦ ਵੀ ਇਹੀ ਕਹਿੰਦੇ ਨੇ, ਚਾਰੇ ਵੇਦ ਕਿ ਪਾਪੀਆਂ ਦੇ ਉਦਾਹਰਣ ਵਾਲਾ ਕਹਿੰਦੇ ਨੇ ਵਾਹਿਗੁਰੂ ਨੂੰ। ਕਹਿੰਦੇ ਨੇ ਉਸ ਪਰਮਾਤਮਾ ਦਾ ਜਿਹੜਾ ਬਿਰਦ ਹੈ, ਧਰਮ ਹੈ ਨਾ, ਉਹ ਭਗਤਾਂ ਦਾ ਵੱਛਲ ਪਾਪ ਪਿਆਰਾ ਯੁੱਗਾਂ ਯੁੱਗਾਂ ਵਿੱਚ ਵਰਤ ਰਿਹਾ ਹੈ। ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਮਹਾਰਾਜ ਕਥਨ ਕਰਦੇ, ਅਸੀਂ ਤਾਂ ਇੱਕ ਨਾਮ ਨੂੰ ਜਾਚੈ ਤੋਂ ਪਾਵ ਮੰਗਦੇ ਹਾਂ, ਕਿਉਂਕਿ ਮੇਰੇ ਮਨ ਤਨ ਦੇ ਵਿੱਚ ਇੱਕ ਨਾਮ ਹੀ ਪਾਵੰਦਾ ਤੋਂ ਪਾਵ ਚੰਗਾ ਲੱਗਦਾ ਹੈ। ਸਲੋਕ ਮਹੱਲਾ ਪੰਜਵਾ। ਚਿੜੀ ਚੁਹਕੀ ਬਹੁ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ। ਸੋ ਕਹਿਣ ਤੋਂ ਭਾਵ, ਜਿਸ ਵੇਲੇ ਬਹੁ ਫੁੱਟਦੀ ਹੈ ਸਵੇਰੇ, ਥੋੜਾ ਥੋੜਾ ਚਾਨਣ ਜਿਹਾ ਹੁੰਦਾ, ਤਾਂ ਚਿੜੀਆਂ ਜਿਹੜੀਆਂ ਨੇ ਬੋਲਦੀਆਂ ਨੇ। ਉਸ ਵੇਲੇ ਸੰਸਾਰੀ ਜੀਵਾਂ ਦੇ ਹਿਰਦਿਆਂ ਵਿੱਚ ਕਾਲ ਵਿਹਾਰ ਦੇ ਜਿਹੜੇ ਤਰੰਗ ਪੈਦਾ ਹੋ ਜਾਂਦੇ ਨੇ। ਉੱਠੋ ਭਾਈ, ਸਵੇਰਾ ਹੋ ਗਿਆ, ਕਾਂ ਚਿੜੀਆਂ ਬੋਲਣ ਲੱਗੇ ਨੇ, ਚਲੋ ਚੱਲੀਏ ਕੰਮਾਂ ਕਾਰਾਂ ਤੇ, ਸੰਕਲਪ ਵਿਕਲਪ ਵਗਣ ਤੋਂ ਪਾ ਫੁਰਦੇ ਨੇ ਤੇ ਸੰਤ ਮਹਾਤਮਾ ਅਚਰਜ ਰੂਪ ਪਰਮਾਤਮਾ ਦੇ ਰੰਗ ਵਿੱਚ ਰਚਦੇ ਨੇ, ਤਦਾਕਾਰ ਹੁੰਦੇ ਨੇ। ਕਿਉਂਕਿ ਗ੍ਰਿਸਤੀ ਤਾਂ ਉੱਠਿਆ ਕੰਮ ਦੀ ਗੱਲ, ਉੱਥੇ ਜਾਣਾ, ਉੱਥੇ ਜਾਣਾ ਸ਼ੁਰੂ ਕਰ ਦਿੰਦਾ। ਪੰਛੀ ਚੀਂ ਚੀਂ ਕਰਦੇ ਨੇ, ਚਲੋ ਵੀ ਉੱਡੀਏ ਆਪਾਂ, ਚੱਲ ਕੇ ਦਾਣਾ ਖਾਈਏ ਕਿਤੇ, ਕਹਿੰਦੇ। ਪਰ ਸੰਤ ਮਹਾਤਮਾ ਦੇਖ ਲਓ, ਜੇ ਸਵੇਰੇ ਉੱਠ ਗਏ, ਜਦੋਂ ਮਰਜ਼ੀ ਉੱਠ ਜਾਣ, ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ, ਚਲੋ ਬਈ ਇਸ਼ਨਾਨ ਕਰੀਏ, ਹੁਣ ਨਿਤਨੇਮ ਕਰੀਏ, ਭਾਈ ਬਾਣੀ ਪੜ੍ਹੀਏ, ਕੀਰਤਨ ਕਥਾ ਸੁਣੀਏ। ਅੰਤ ਵੇਲੇ ਸੰਸਾਰੀ ਜੀਵਨ ਦੀ ਬਿਰਤੀ ਅਤੇ ਸੰਤਾਂ ਦੀ ਬਿਰਤੀ ਕਿੱਥੇ ਕਿੱਥੇ ਲੱਗਦੀ ਹੈ? ਕਹਿੰਦੇ ਜਿਸ ਵੇਲੇ ਪਹੁ ਫੁੱਟੀ ਹੁੰਦੀ ਹੈ ਨਾ, ਪਹੁ ਵੀ ਐਂ ਫੁੱਟਦੀ, ਇੱਕ ਕਾਲ ਰੂਪੀ ਪਹੁ ਫੁੱਟਦੀ ਹੈ, ਮੌਤ ਆਉਂਦੀ ਜਦੋਂ ਨੇੜੇ, ਤਾਂ ਸੰਸਾਰੀ ਜੀਵਾਂ ਦੀ ਜਿਹੜੀ ਚਿੜੀ ਚੌਂਕੀ ਜਿਹੜੀ ਰਸਨਾ ਬੋਲਦੀ ਕਿ ਫਲਾਣਾ ਪਦਾਰਥ ਖਾ ਲਵਾਂ, ਫਲਾਨੀ ਚੀਜ਼ ਖਾ ਲਵਾਂ, ਆਹ ਤਾਂ ਹਾਲੇ ਮੈਂ ਖਾਧਾ ਹੀ ਨਹੀਂ, ਐਵੇਂ ਚੱਲਿਆ ਜਾਊਂ, ਤੇ ਮਨ ਵਗਨ ਵਿੱਚ ਜਿਹੜੀ ਹੈ ਨਾ ਤਰੰਗਾਂ ਬਹੁਤ ਸਾਰੀਆਂ ਮਨ ਦੇ ਅੰਦਰ ਸੰਕਲਪਾਂ ਵਿਕਲਪਾਂ ਵਿੱਚ ਚੱਲਦਾ, ਹਾਲੇ ਤਾਂ ਮੈਂ ਆਹ ਨਹੀਂ ਦੇਖਿਆ, ਹਾਲੇ ਆਹ ਨਹੀਂ ਦੇਖਿਆ ਕਰਦਾ। ਅਤੇ ਜਿਸ ਵੇਲੇ ਕਾਲ ਰੂਪੀ ਪਹੁ ਫੁੱਟੀ, ਤਾਂ ਸੰਤਾਂ ਦੀ ਚਿੜੀ ਚੌਂਕੀ ਰਸਨਾ ਬੋਲਦੀ ਸਤਨਾਮ ਸ੍ਰੀ ਵਾਹਿਗੁਰੂ, ਸੰਤ ਮਹਾਤਮਾ ਰੱਬ ਨਾਲ ਜੁੜ ਜਾਂਦੇ। ਕਹਿੰਦੇ ਸ਼ੁਕਰ ਹੈ, ਸੱਚਖੰਡ ਜਾਣ ਦਾ ਸਮਾਂ ਆ ਗਿਆ, ਚਲੋ ਵਾਹਿਗੁਰੂ ਦੇ ਚਰਨਾਂ ਜਾ ਕੇ ਸਮਾਈਏ। ਦੁਨਿਆਵੀ ਬੰਦਾ ਸੱਚਖੰਡ ਵੱਲ ਧਿਆਨ ਨਹੀਂ ਦਿੰਦਾ, ਉਹ ਕਹਿੰਦਾ ਇੱਥੇ ਹੀ ਜੋ ਖਾ ਪੀ ਲਈਏ, ਹੋਰ ਮਰਨ ਵੇਲੇ ਵੀ ਮੇਰੇ ਮੂੰਹ 'ਚ ਕੁਛ ਪਾ ਹੀ ਦਿਓ। ਸੋ ਇਸ ਕਰਕੇ ਤੇ ਬਹੁਤ ਤਰ੍ਹਾਂ ਦੇ ਤਰੰਗ ਸੰਕਲਪ ਵਿਕਲਪ ਨੇ, ਉਹ ਮਹਾਂਪੁਰਖਾਂ ਦੇ ਤਾਂ ਵਗਨ ਦਾ ਅਰਥ ਹੁੰਦਾ ਭਾਵ ਹੋ ਗਏ, ਵਗ ਗਏ, ਉਹ ਤਾਂ ਚਲੇ ਗਏ। ਆਮ ਬੰਦੇ ਦੇ ਹਿਰਦੇ 'ਚ ਜਿਹੜੇ ਵਗਦੇ ਨੇ ਤਰੰਗ, ਉਹ ਬਹੁਤ ਸਾਰੇ ਤਰੰਗ ਉਤਪੰਨ ਹੋ ਜਾਂਦੇ ਨੇ। ਇਸੇ ਪ੍ਰਕਾਰ ਕਹਿੰਦੇ ਸੰਤ ਉਸ ਪਰਮਾਤਮਾ ਵਿੱਚ ਕਿਵੇਂ ਭੇਦ ਹੁੰਦੇ ਨੇ, ਨਾਨਕ ਨਾਮ ਹੈ ਰੰਗ। ਮਹਾਰਾਜ ਜੀ ਕਥਨ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਵਿੱਚ ਪ੍ਰੇਮ ਕਰਨ ਨਾਲ ਜਿਸ ਵੇਲੇ ਪਹੁ ਫੁੱਟੀ ਨਾ, ਗਿਆਨ ਰੂਪੀ ਪਹੁ ਫੁੱਟਦੀ, ਪਹਿਲਾਂ ਥੋੜ੍ਹਾ ਜਿਹਾ ਪ੍ਰਕਾਸ਼ ਹੁੰਦਾ, ਲਾਲ ਪੀਲਾ ਹਰਾ ਨੀਲਾ ਜਿਹਾ ਦਿਖਦਾ, ਫਿਰ ਚਿੱਟਾ ਪ੍ਰਕਾਸ਼ ਹੁੰਦਾ, ਤਾਂ ਚਿੜੀ ਚਿੜੀ ਕੌਣ ਹੈ? ਕਹਿੰਦੇ ਬੁੱਧੀ, ਬੁੱਧੀ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਚੌਕੀ ਖੇੜ ਆਈ, ਭਾਵ ਵਿਵੇਕ ਬੁੱਧੀ ਹੋ ਗਈ। ਪਹਿਲਾਂ ਬੁੱਧੀ ਜਿਹੜੀ ਸੀਗੀ ਮੰਦ ਹੋਣ ਕਰਕੇ ਪਦਾਰਥਾਂ ਨੂੰ ਸੱਤ ਨਿਸ਼ਚੇ ਕਰਦੀ ਸੀ, ਸੰਸਾਰ ਨੂੰ ਸੱਤ ਨਿਸ਼ਚੇ ਕਰਦੀ ਸੀ, ਬੋਲੀ ਅਹੰ ਬ੍ਰਹਮ ਅਸਮੀ ਕਰਤੱਬਾ ਭਾਵ ਤੇ ਬਹੁਤੇ ਤਰੰਗ ਜਿਹੜੇ ਸੰਕਲਪ ਵਿਕਲਪ ਵਗ ਪਏ, ਨਾਸ ਹੋ ਗਏ, ਤਾਂ ਅਚਰਜ ਰੂਪ ਸੰਤਨ ਰਚੇ। ਸੰਤ ਅਚਰਜ ਰੂਪ ਪਰਮਾਤਮਾ ਵਿੱਚ ਫਿਰ ਰਚੇ ਹੁੰਦੇ, ਤਦਾਕਾਰ ਹੋ ਗਏ, ਰਚ ਵਿੱਚ ਗਏ। ਮਹੱਲਾ ਪੰਜਵਾ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵੈ ਚਿੱਤ, ਦੁਨੀਆਂ ਕੀਆ ਵਡਿਆਈਆਂ ਨਾਨਕ ਸਭ ਕੁਮਿਤ। ਘਰ ਕੱਚੇ ਹੁੰਦੇ ਨੇ, ਮੰਦਰ ਹੁੰਦੇ ਪੱਕੇ, ਉਹਨਾਂ ਘਰਾਂ ਦੇ ਮੰਦਰ ਹੁੰਦਾ ਅੰਦਰ ਖੁਸ਼ੀਆਂ ਪ੍ਰਾਪਤ ਹੁੰਦੀਆਂ, ਜਿਹਨਾਂ ਘਰਾਂ ਦੇ ਮੰਦਰਾਂ ਵਿੱਚ ਇਹ ਵਾਹਿਗੁਰੂ ਤੂੰ ਚੇਤੇ ਆਉਂਦਾ, ਜਿੱਥੇ ਨਾਮ ਜਪੀਆ ਪ੍ਰਾ ਪਿਆਰੇ ਇਸੇ ਅਸਥਲ ਸੋਇਨ ਚਾਉ ਬਾਰੇ। ਹੁਣ ਮਹਾਰਾਜ ਕਥਨ ਕਰਦੇ ਨੇ ਕਿ ਨਾਮ ਸਿਮਰਨ ਤੋਂ ਬਿਨਾਂ ਸੰਸਾਰ ਦੀਆਂ ਜੋ ਵਡਿਆਈਆਂ ਨੇ ਇਹ ਸਭ ਖੋਟੇ ਮਿੱਤਰਾਂ ਵਾਂਗੂ ਦੁੱਖਦਾਈ ਨੇ, ਕੁਮਿਤ। ਇਹ ਸੰਸਾਰ ਦੀਆਂ ਜਿਹੜੀਆਂ ਵਡਿਆਈਆਂ ਨੇ ਐਵੇਂ ਹੀ ਹੁੰਦੀਆਂ ਨੇ, ਫਲਾਨੇ ਨੇ ਮੈਨੂੰ ਬੜਾ ਮਾਣ ਆਦਰ ਦਿੱਤਾ, ਫਲਾਨੇ ਨੇ ਆਹ ਕੀਤੇ, ਕੰਮ ਨਹੀਂ ਆਉਣੀਆਂ। ਪਰਲੋਕ ਵਿੱਚ ਕੰਮ ਸਿਰਫ ਨਾਮ ਦੀ ਵਡਿਆਈ ਆਉਣੀ। ਪੌੜੀ ਹਰ ਤਨ ਸੱਚੀ ਰਾਸ ਹੈ ਕਿਨੇ ਵਿਰ ਲੈ ਜਾਤਾ, ਤਿਸੈ ਪ੍ਰਾਪਤ ਭਾਏ ਰਹੋ ਜਿਸ ਦੇ ਵਿਧਾਤਾ। ਇਹ ਭਾਈ ਹਰੀ ਨਾਮ ਧਨ ਜਿਹੜਾ ਨਾ, ਇੱਕ ਸੱਚੀ ਜਿਹੜੀ ਪੂੰਜੀ ਹੈ, ਇਹ ਗੱਲ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ, ਉਹ ਤਾਂ ਇਹਦੇ ਪਿੱਛੇ ਪੈ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਨ ਨੂੰ ਹਟਦਾ ਹੀ ਨਹੀਂ। ਮੂਲ ਮੰਤਰ ਕਦੇ ਪਾਠ, ਕਦੇ ਸਭ ਬਾਣੀਆਂ ਪੜ੍ਹਦਾ, ਲੋਕੀ ਕਹਿੰਦੇ ਸਾਰਾ ਦਿਨ ਪਾਠ ਬੁੜ ਬੁੜ ਕਰਦਾ, ਤੇ ਲੋਕੀ ਸਾਰਾ ਦਿਨ ਮਾਇਆ ਮਾਇਆ ਕਰਦੇ ਨੇ, ਕਿਉਂਕਿ ਉਹਨਾਂ ਨੂੰ ਮਾਇਆ ਦਾ ਹੀ ਗਿਆਨ ਹੋਇਆ। ਇਹ ਭਾਈ ਰਹੋ ਦਾ ਅਰਥ ਹੈ ਭਾਈ, ਇਹ ਨਾਮ ਧਨ ਉਹਨੂੰ ਪ੍ਰਾਪਤ ਹੁੰਦਾ ਜਿਹਨੂੰ ਵਿਧਾਤਾ ਫਲ ਪ੍ਰਦਾਤਾ ਪਰਮੇਸ਼ਰ ਦਿੰਦਾ। ਮਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਾਤਾ, ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਕਾਤਾ। ਹੁਣ ਜਿਹੜੇ ਦਾਸ ਜਨ ਨੇ ਹਰੀ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ, ਉਹਦਾ ਸਰੀਰ ਦੇ ਭੀਤਰ ਭਾਵ ਵਿੱਚੋਂ ਮਨ ਮੌਲਿਆ ਖਿੜਿਆ ਰਹਿੰਦਾ ਹੈ। ਜਿਹਨੇ ਸਤਸੰਗਤ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਉਹਨੇ ਸਾਰੇ ਜਿੰਨੇ ਸੀਗੇ ਦੋਸ਼ ਉਹ ਉਹਨਾਂ ਨੂੰ ਖਤਮ ਹੀ ਕਰ ਲਿਆ, ਸਭ ਦੁੱਖ ਹੈ ਖਾਤਾ ਨਾਸ ਹੀ ਕਰ ਲਿਆ ਆਪਣੇ ਅੰਦਰੋਂ। ਹੌਲੀ ਹੌਲੀ ਜਿਹੜੇ ਨੇ ਨਾਨਕ ਨਿਰਗੁਣੇ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਇਸ ਕਰਕੇ ਉਹ ਨਿਰਗੁਣਿਆਰੇ ਨੂੰ ਗੁਣ ਦੇ ਦਿੰਦਾ। ਨਾਨਕ ਸੋਈ ਜੀਵਿਆ ਜਿਹਨੇ ਇੱਕ ਪਛਾਤਾ। ਹੁਣ ਮਹਾਰਾਜ ਕਥਨ ਕਰਦੇ ਨੇ ਸੰਸਾਰ ਵਿੱਚ ਉਹੀ ਇਨਸਾਨ ਜਿਉਂਦਾ ਜਿਹਨੇ ਇੱਕ ਵਾਹਿਗੁਰੂ ਨੂੰ ਪਛਾਣਿਆ,